ਤੀਜੀ ਵਾਰ ਦੀ ਪੰਜਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮੁਖ ਜਨਾਂ ਦਾ ਜਿਹੜਾ ਪੰਥ ਹੈ, ਜਿਹੜੇ ਰਸਤੇ ਤੇ ਉਹ ਚੱਲਦੇ, ਗੁਰਮੁਖ ਗਾਡੀ ਰਾਹ ਚੱਲਣ ਦਾ, ਉਹਨਾਂ ਦੇ ਰਸਤੇ ਦਾ ਵਰਣਨ ਕਰ ਰਹੇ ਹਨ। ਕਹਿਣ ਲੱਗੇ, ਮੁੱਲ ਨਾ ਮਿਲੇ ਅਮੋਲ, ਨਾ ਕੀਮਤ ਪਾਈਐ, ਪਾਏ ਤਰਾਜੂ ਤੋਲ, ਨਾ ਅਤੁੱਲ ਤੁਲਾਈਐ, ਨਿਜ ਘਰ ਤਖਤ ਅਡੋਲ, ਨਾ ਡੋਲ ਡੁਲਾਈਐ, ਗੁਰਮੁਖ ਪੰਥ ਨਿਰੋਲ, ਨਾ ਰਲੇ ਰਲਾਈਐ, ਕਥਾ ਅਕਥ ਅਬੋਲ, ਨਾ ਬੋਲ ਬੁਲਾਈਐ, ਸਦਾ ਅਭੁੱਲ ਅਭੋਲ, ਨਾ ਭੋਲ ਭੁਲਾਈਐ, ਗੁਰਮੁਖ ਪੰਥ ਅਲੋਲ, ਸਹਿਜ ਸਮਾਈਐ, ਅਮਿਉ ਸਰੋਵਰ ਝੋਲ, ਗੁਰਮੁਖ ਪਾਈਐ, ਲੱਖ ਟੋਲੀ ਇੱਕ ਟੋਲ, ਨਾ ਆਪ ਗਣਾਈਐ, ਲੱਖ ਟੋਲੀ ਇੱਕ ਟੋਲ, ਨਾ ਆਪ ਗਣਾਈਐ। ਗੁਰਮੁਖ ਜਨਾਂ ਦਾ ਰਸਤਾ ਕੈਸਾ ਹੈ, ਕੈਸੇ ਮਾਰਗ ਤੇ ਚੱਲਦੇ ਨੇ? ਕਹਿਣ ਲੱਗੇ, ਮੁੱਲ ਨਾ ਮਿਲੇ ਅਮੋਲ, ਨਾ ਕੀਮਤ ਪਾਈਐ। ਜਿਹੜਾ ਗੁਰਮੁਖ ਪੰਥ ਹੈ, ਗੁਰਮੁਖ ਜਨਾਂ ਦਾ ਜਿਹੜਾ ਰਸਤਾ ਹੈ, ਸਾਧ ਸੰਗਤ ਕਹਿਣ ਲੱਗੇ ਅਮੋਲਕ ਹੈ, ਉਹ ਮੁੱਲ ਨਾਲ ਨਹੀਂ ਮਿਲਦਾ। ਧਰਮ ਦਾ ਰਾਹ, ਸੰਤ ਕਾ ਮਾਰਗ, ਧਰਮ ਕੀ ਪੌੜੀ, ਉਹ ਵੱਡ ਭਾਗੀ ਪਾਏ ਤੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਨਾ, ਉਹ ਪੌੜੀ, ਉਹ ਨਾਮ ਸਿਮਰਨ ਬੰਦਗੀ ਵਾਲੀ ਪੌੜੀ, ਜਿਹੜੀ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਜੀਵਨ ਕੀ ਬਣ ਗਿਆ। ਫਿਰ ਬਚਨ ਸੁਣ ਲੈਣੇ, ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿੱਤ ਲਾਏ। ਪਰਮੇਸ਼ਵਰ ਦੇ ਚਰਨਾਂ ਨਾਲ ਚਿੱਤ ਜੁੜ ਗਿਆ ਉਹਨਾਂ ਦਾ। ਇਸ ਲਈ ਉਹ ਜਿਹੜਾ ਰਸਤਾ ਹੈ, ਸੰਤ ਕਾ ਮਾਰਗ, ਧਰਮ ਕੀ ਪੌੜੀ, ਉਸਨੂੰ ਭਾਈ ਗੁਰਦਾਸ ਜੀ ਕਹਿੰਦੇ ਮੁੱਲ ਨਾ ਮਿਲਿਆ। ਇਹ ਕੋਈ ਪੈਸੇ ਧੇਲੇ ਨਾਲ, ਮਾਇਆ ਆਦਿਕ, ਕੋਈ ਧਨ, ਸੋਨਾ, ਚਾਂਦੀ ਆਦਿਕ ਦੇ ਕੇ, ਭੇਟਾ ਦੇ ਕੇ ਫਿਰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕਿਵੇਂ ਮਿਲਦਾ ਫਿਰ? ਅਮੋਲ, ਕਹਿੰਦੇ ਇਹ ਅਮੁੱਲ ਹੈ, ਇਹ ਅਮੋਲਕ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਮੁੱਲ ਨਾ ਮਿਲੇ ਅਮੋਲ, ਨਾ ਕੀਮਤ ਪਾਈਐ, ਅਮੋਲਕ ਰਸਤਾ ਹੈ। ਕਿਸੇ ਸੰਸਾਰਕ ਚੀਜ਼ ਦੇ ਵੱਟੇ ਵਿੱਚ ਨਹੀਂ ਮਿਲਦਾ, ਤੇ ਨਾ ਹੀ ਇਸ ਦੀ ਕੀਮਤ ਦਿੱਤੀ ਜਾ ਸਕਦੀ ਹੈ, ਨਾ ਹੀ ਇਸ ਦੀ ਕੀਮਤ ਪਾਈ ਜਾ ਸਕਦੀ ਹੈ। ਪਾਏ ਤਰਾਜੂ ਤੋਲ, ਨਾ ਅਤੁੱਲ ਤੁਲਾਈਐ, ਤਕੜੀ ਵਿੱਚ ਵੱਟੇ ਪਾ ਕੇ ਨਾ ਤੋਲੀ ਜਾਣ ਵਾਲੀ ਵਸਤੂ ਹੈ, ਤੁੱਲ ਨਹੀਂ ਸਕਦੀ। ਪਰਮੇਸ਼ਵਰ ਦੇ ਨਾਮ ਨੂੰ ਕੀ ਤੋਲ ਲਓਗੇ? ਦੁਨੀਆਂ 'ਚ ਕੋਈ ਤਕੜੀ ਬਣੀ ਹੈ ਸੀ? ਸੰਸਾਰ ਵਿੱਚ ਕੋਈ ਐਸੇ ਵੱਟੇ ਹੈਗੇ? ਦੁਨੀਆਂ ਵਿੱਚ ਕੋਈ ਐਸਾ ਤਰਾਜੂ ਹੈਗਾ ਜਿਸ ਦੇ ਨਾਲ ਗੁਰਮੁਖ ਜਨਾਂ ਦਾ ਜੀਵਨ ਤੋਲਿਆ ਜਾ ਸਕੇ, ਉਹਨਾਂ ਦੀ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਨੂੰ ਤੋਲਿਆ ਜਾ ਸਕੇ, ਜਿਸ ਦੇ ਨਾਲ ਗੁਰ ਸ਼ਬਦ ਨੂੰ ਤੋਲਿਆ ਜਾ ਸਕੇ? ਕੁਛ ਵੀ ਨਹੀਂ ਹੈ। ਭਾਵ ਨਾ ਇਹ ਤੋਲਿਆ ਜਾ ਸਕਦਾ, ਨਾ ਇਹਦਾ ਮੁੱਲ ਪੈ ਸਕਦਾ। ਇਹ ਅਮੋਲਕ ਵਸਤੂ ਹੈ, ਜਿਹੜਾ ਗੁਰੂ ਦਾ ਦੱਸਿਆ ਹੋਇਆ ਰਸਤਾ, ਸੱਚ ਦਾ ਰਸਤਾ, ਨਾਮ ਸਿਮਰਨ ਗੁਰਸਿੱਖੀ ਦਾ ਰਸਤਾ ਹੈ। ਨਿਜ ਘਰ ਤਖਤ ਅਡੋਲ, ਨਾ ਡੋਲ ਡੁਲਾਈਐ, ਨਿਜ ਘਰ ਤਖਤ ਅਡੋਲ, ਉਹਨਾਂ ਦਾ ਜਿਹੜਾ ਨਿਜ ਘਰ, ਅੰਤਸ਼ ਕਰਨ ਆ ਜਿਹੜਾ ਉਹਨਾਂ ਦਾ, ਉਹਨਾਂ ਦੀ ਅੰਤਰ ਆਤਮਾ ਜਿਹੜੀ, ਉੱਥੇ ਟਿਕੇ ਹੋਏ ਨੇ, ਉਸ ਤਖਤ ਦੇ ਉੱਤੇ ਬੈਠੇ ਨੇ ਉਹ। ਜਿਵੇਂ ਪਿਛਲੀ ਪੌੜੀ ਵਿੱਚ ਜ਼ਿਕਰ ਆਇਆ ਸੀ ਕਿ ਜਿਹੜੇ ਗੁਰਮੁਖ ਜਾਣੇ ਆ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਸ ਤਖਤ ਤੇ ਬੈਠੇ ਨੇ ਕਿ ਅਡੋਲ ਨੇ, ਡੋਲ ਨਹੀਂ ਸਕਦੇ, ਨਾ ਡੋਲ ਡੁਲਾਈਐ। ਕਹਿੰਦੇ ਉਹਨਾਂ ਨੂੰ ਕੋਈ ਉਹਨਾਂ ਦੇ ਉਸ ਤਖਤ ਤੋਂ, ਭਾਵ ਜਿਹੜੇ ਅੰਤਸ਼ ਕਰਨ ਵਿੱਚ ਪਰਮੇਸ਼ਰ ਦੇ ਚਰਨਾਂ ਨਾਲ ਉਹਨਾਂ ਦੀ ਸਾਂਝ ਬਣ ਗਈ, ਅੰਦਰ ਵਸਦੀ ਜੋਤ ਪਰਮਾਤਮਾ ਦੀ ਉਹਨਾਂ ਨੇ ਤੱਕ ਲਈ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਦਾ। ਜਿਹੜਾ ਰਸਤਾ ਗੁਰਮੁਖ ਜਨਾਂ ਨੇ ਇੱਕ ਵਾਰੀ ਚੁਣ ਲਿਆ, ਐਸੇ ਨਾਮ ਸਿਮਰਨ ਭਜਨ ਬੰਦਗੀ ਦੇ ਤਖਤ ਦੇ ਉੱਤੇ ਆਪਣੇ ਅੰਤਸ਼ ਕਰਨ ਵਿੱਚ ਉਹ ਬਿਰਾਜਮਾਨ ਹੋ ਗਏ ਸੁਰਤ ਬਿਰਤੀ ਕਰਕੇ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਦਾ। ਹੋਰ ਸਪਸ਼ਟ ਕਰਦਿਆਂ, ਸਾਧ ਸੰਗਤ, ਉਹ ਬੰਦ ਬੰਦ ਕਟਾ ਸਕਦੇ ਆ, ਚਰਖੜੀਆਂ ਤੇ ਚੜ ਕੇ ਬੋਟੀ ਬੋਟੀ ਕਰਵਾ ਸਕਦੇ ਆ, ਉਹ ਜਮੂਰਾਂ ਨਾਲ ਮਾਸ ਤੜਵਾ ਸਕਦੇ, ਖੋਪਰੀਆਂ ਲਵਾ ਸਕਦੇ ਆ, ਨੀਹਾਂ ਵਿੱਚ ਚਿਣੇ ਜਾ ਸਕਦੇ ਆ, ਪਰ ਉਹਨਾਂ ਨੂੰ ਕੋਈ ਉਹਨਾਂ ਦੇ ਰਸਤੇ ਤੋਂ, ਉਹਨਾਂ ਦੇ ਧਰਮ ਦੇ ਰਾਹ ਤੋਂ ਡੁਲਾ ਨਹੀਂ ਸਕਦਾ। ਉਹ ਗਾਉਂਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਦੀ ਜੈ। ਉਹਨਾਂ ਨੇ ਉਹ ਪ੍ਰੇਮ ਦਾ ਰਸਤਾ ਚੁਣ ਲਿਆ ਹੈ। ਜਿਹੜੇ ਗੁਰਸਿੱਖੀ ਨਾਮ ਸਿਮਰਨ ਦੇ ਅੰਤਸ਼ ਕਰਨ ਵਿੱਚ ਵਸਾ ਕੇ ਤਖਤ ਤੇ ਉਹ ਬਿਰਾਜਮਾਨ ਹੋ ਗਏ, ਉੱਥੋਂ ਉਹਨਾਂ ਨੂੰ ਕੋਈ ਵੀ ਡੁਲਾ ਨਹੀਂ ਸਕਦਾ। ਉਹ ਕਹਿੰਦੇ ਨੇ ਕਰਵਤ ਭਲਾ ਨਾ ਕਰਵਟ ਤੇਰੀ, ਮੇਰੇ ਮਾਲਕਾ ਕਰਵਤ ਆਰਾ ਚੱਲ ਜਾਏ ਪਰ ਮੇਰੇ ਵੱਲ ਕਰਵਟ ਨਾ ਕਰੀ, ਪਿੱਠ ਨਾ ਕਰੀ ਸਤਿਗੁਰਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਕੋ ਕਾਹੇ ਕੋ ਮਾਰੇ। ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਐ, ਜਿਹੜਾ ਗੁਰਮੁਖਾਂ ਦਾ ਪੰਥ ਹੈ, ਗੁਰਸਿੱਖੀ ਵਾਲਾ ਜਿਹੜਾ ਰਸਤਾ, ਉਹ ਨਿਰਮਲ ਹੈ, ਉਹ ਕਿਸੇ ਦੇ ਰਲਾਇਆ ਰਲਦਾ ਨਹੀਂ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਇਹਨੂੰ ਜੀਵਨ ਹੀ ਐਸਾ ਦੇ ਦਿੱਤਾ, ਅੰਤਰ ਆਤਮੇ ਨਾਮ ਸਿਮਰਨ ਦੀ ਦਾਤ, ਤੇ ਬਾਹਰੋਂ ਐਸੀ ਸ਼ਕਲ ਸੂਰਤ ਮੇਰੇ ਦਾਤੇ ਨੇ ਦੇ ਦਿੱਤੀ, ਇਹ ਤੇ ਕਿਸੇ ਵਿੱਚ ਰਲ ਹੀ ਨਹੀਂ ਸਕਦਾ। ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਮੇਰਾ ਖਾਸ ਰੂਪ ਹੈ ਖਾਲਸਾ, ਆਮ ਨਹੀਂ। ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਕੱਲਾ ਬਾਹਰੋਂ ਹੀ ਮੇਰੇ ਵਰਗਾ ਨਹੀਂ, ਮੇਰੇ ਦਸ਼ਮੇਸ਼ ਪਿਤਾ ਕਹਿੰਦੇ ਤੂੰ ਅੰਦਰੋਂ ਵੀ ਮੇਰੇ ਵਰਗਾ, ਕਿਉਂਕਿ ਮੈਂ ਤੇਰੇ ਅੰਦਰ ਵੀ ਚੌਂਕੜਾ ਮਾਰ ਕੇ ਬੈਠਾ। ਗੁਰੂ ਕਾ ਖਾਲਸਾ ਦਸ਼ਮੇਸ਼ ਕਲਗੀਧਰ ਦਾ ਖਾਲਸਾ, ਅਕਲ ਕਰਕੇ ਵੀ ਗੁਰੂ ਵਰਗਾ ਹੈ, ਸ਼ਕਲ ਕਰਕੇ ਵੀ ਗੁਰੂ ਵਰਗਾ ਹੈ। ਅਕਲ ਤੇ ਸ਼ਕਲ ਗੁਰੂ ਵਰਗੀ, ਸਭ ਕੁਛ ਸਤਿਗੁਰੂ ਨੇ ਆਪਣੇ ਜੈਸਾ ਇਹਨੂੰ ਬਖਸ਼ ਦਿੱਤਾ। ਇਸ ਲਈ ਨਾ ਰਲੇ ਰਲਾਈਐ, ਇਹ ਕਿਸੇ ਦੇ ਰਲਾਇਆ ਨੂੰ ਕਿਸੇ ਦੂਸਰੇ ਵਿੱਚ ਨਹੀਂ ਰਲ ਸਕਦਾ, ਰਲਗੱਡ ਨਹੀਂ ਹੋ ਸਕਦਾ, ਇਹਦਾ ਨਿਆਰਾਪਣ ਹੈ, ਇਹ ਵਿਲੱਖਣ ਹੈ ਸਾਰਿਆਂ ਨਾਲੋਂ। ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਨਾ, ਉਹਨੂੰ ਦਸਵੇਂ ਜਾਮੇ ਚ ਜਾ ਕੇ ਕਿਹਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ, ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਵਿਪਰਨ ਕੀ ਰੀਤ ਚ ਨਾ ਜਾਵੇ, ਨਿਆਰਾਪਨ ਕਾਇਮ ਰੱਖੇ, ਰਲਗੱਡ ਨਾ ਹੋਈ ਦੂਸਰਿਆਂ ਚ, ਮੈਂ ਤੈਨੂੰ ਸਾਰਿਆਂ ਤੋਂ ਵਿਲੱਖਣ ਤੇ ਅਲੱਗ ਬਣਾਇਆ ਸਿਰਜਿਆ ਹੈ। ਇਸ ਲਈ ਇਹ ਜਿਹੜਾ ਗੁਰੂ ਦਾ ਸਿੱਖ ਹੈ, ਇਹ ਜਿਹੜਾ ਗੁਰਮੁਖ ਜਨਾਂ ਦਾ ਰਸਤਾ ਹੈ, ਇਹ ਜਿਹੜਾ ਗੁਰਸਿੱਖੀ ਦਾ ਰਸਤਾ ਹੈ, ਤੇ ਇਹਨਾਂ ਗੁਰਮੁਖਾਂ ਦਾ ਜਿਹੜਾ ਜੀਵਨ ਹੈ, ਇਹ ਅਕਥ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ, ਕਥਾ ਅਕਥ ਅਬੋਲ ਨਾ ਬੋਲ ਬੁਲਾਈਐ, ਇਸ ਦੀ ਕਥਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸਿੱਖਾਂ ਦਾ, ਗੁਰੂ ਦੇ ਮਾਰਗ ਦਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ, ਕਿੰਨੀ ਕੁ ਵਿਚਾਰ ਕਰ ਲਵਾਂਗੇ ਇਸ ਦੇ ਬਾਰੇ ਚ। ਇਹ ਕਥਾ ਗੁਰਮੁਖ ਜਨਾਂ ਦੀ ਅਕਥ ਹੈ, ਬੋਲੀ ਨਹੀਂ ਜਾ ਸਕਦੀ, ਤੇ ਇਹਨੂੰ ਬੋਲ ਕੇ ਪੂਰਨ ਤੌਰ ਦੇ ਉੱਤੇ ਲਫਜ਼ਾਂ ਦੇ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਭਾਵ ਬੋਲਣ ਤੋਂ, ਕਥਨ ਕਰਨ ਤੋਂ ਬਾਹਰਾ ਹੈ ਇਹ ਸਾਰੇ ਦਾ ਸਾਰਾ ਕੁਛ। ਜਿਹੜਾ ਗੁਰੂ ਦਾ ਦੱਸਿਆ ਹੋਇਆ ਰਸਤਾ ਤੇ ਜੋ ਨਾਮ ਸਿਮਰਨ ਦੀ ਕਮਾਈ ਹੈ, ਉਹਨੂੰ ਲਫਜ਼ਾਂ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ। ਸਦਾ ਅਭੁੱਲ ਅਭੋਲ ਨਾ ਭੋਲ ਭੁਲਾਈ ਹੈ, ਇਹ ਜਿਹੜੇ ਗੁਰਮੁਖ ਜਾਣੇ, ਇਹ ਸਦਾ ਭੁੱਲ ਤੋਂ ਰਹਿ ਪਿਆ, ਸਦਾ ਅਭੁੱਲ ਭੁੱਲਦੇ ਨਹੀਂ ਗੇ, ਭਾਵ ਵਿਕਾਰਾਂ ਵਿਸ਼ਿਆਂ ਦੇ ਵਿੱਚ ਗਲਤਾਨ ਨਹੀਂ ਹੁੰਦੇ, ਇਹ ਭੁੱਲ ਤੋਂ ਰਹਿਤ ਨੇ, ਸਿਆਣੇ ਨੇ, ਦਾਨੇ ਪ੍ਰਧਾਨੇ ਨੇ ਗੁਰਮੁਖ ਜਨ। ਕਿਸੇ ਗਲਤੀ ਵਿੱਚ ਤੇ ਸੰਸਾਰ ਦੀਆਂ ਵਿਕਾਰਾਂ ਤੇ ਗੁਨਾਹਾਂ ਵਿੱਚ ਪੈ ਕੇ ਭੁੱਲ ਨਹੀਂ ਕਰਦੇ, ਆਪਣਾ ਮੁੱਖ ਗੁਰੂ ਵਾਲੇ ਪਾਸੇ ਹੀ ਰੱਖਦੇ ਹਨ। ਗੁਰਮੁਖ ਪੰਥ ਅਲੋਲ ਸਹਿਜ ਸਮਾਈਐ, ਅਲੋਲ ਦਾ ਅਰਥ ਹੈ ਸਥਿਰ, ਜਿੱਥੇ ਜਾ ਕੇ ਡੋਲਦਾ ਨਹੀਂ ਹੈ ਕੋਈ। ਗੁਰਮੁਖ ਪੰਥ ਅਲੋਲ, ਇਹ ਗੁਰਮੁਖ ਜਨਾਂ ਦਾ ਜਿਹੜਾ ਪੰਥ, ਜਿਹੜੇ ਰਸਤੇ ਤੇ ਉਹ ਚੱਲੇ ਆ ਗੁਰਮਤ ਦੇ ਰਸਤੇ ਤੇ, ਉਹ ਸਥਿਰ ਰਸਤਾ ਹੈ, ਅਡੋਲ ਅਹਿਲ ਰਸਤਾ ਹੈ, ਜਿੱਥੇ ਜਾ ਕੇ ਡੋਲਦੇ ਨਹੀਂ। ਇਸੇ ਲਈ ਸਹਿਜ ਸਮਾਈਐ, ਉਹ ਸਹਿਜ ਅਵਸਥਾ ਵਿੱਚ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਅਮਿਓ ਸਰੋਵਰ ਝੋਲ ਗੁਰਮੁਖ ਪਾਈਐ, ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਸਰੋਵਰ ਨੂੰ ਝੋਲ ਕੇ ਗੁਰਮੁਖ ਜਨ ਸਹਿਜ ਅਵਸਥਾ ਪ੍ਰਾਪਤ ਕਰਦੇ। ਝੋਲ ਦਾ ਅਰਥ ਹੁੰਦਾ ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਇਸ ਲਈ ਝੋਲ ਦਾ ਅਰਥ ਦਾਸ ਹੋਰ ਥੋੜਾ ਜਿਹਾ ਸਾਂਝਾ ਕਰਨਾ ਚਾਹੁੰਦਾ, ਜਿਵੇਂ ਬਹੁਤ ਲੰਮਾ ਸਮਾਂ ਕਿਤੇ ਪਾਣੀ ਖੜਾ ਰਹੇ ਨਾ, ਤੇ ਉਸ ਪਾਣੀ ਦੇ ਉੱਤੇ ਹਰੇ ਜਿਹੇ ਰੰਗ ਦੀ ਕਾਈ ਜੰਮ ਜਾਂਦੀ ਹੈ, ਆਪਾਂ ਉਹਨੂੰ ਬੂਰ ਵੀ ਕਹਿ ਦਿੰਦੇ, ਹਰੇ ਰੰਗ ਦਾ ਬੂਰ ਆ ਗਿਆ ਉੱਤੇ ਪਾਣੀ ਦੇ। ਪਰੰਤੂ ਜਦੋਂ ਉਸ ਬੂਰ ਨੂੰ, ਜਦੋਂ ਉਸ ਕਾਈ ਨੂੰ ਹੱਥ ਨਾਲ ਪਾਸੇ ਕਰੋ, ਉਹਦੇ ਥੱਲੇ ਤੁਸੀਂ ਵੇਖੋਗੇ ਬੜਾ ਨਿੱਤਰਿਆ ਹੋਇਆ ਸਾਫ ਪਾਣੀ, ਸਾਫ ਜਾਲਿਆ। ਇਸੇ ਤਰ੍ਹਾਂ ਜਿਹੜਾ ਬਾਣੀ ਚ ਵੀ ਪਾਤਸ਼ਾਹ ਨੇ ਬਚਨ ਵਰਤੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜਿਆ। ਝੋਲ ਦਾ ਅਰਥ ਹੈ ਜਿਵੇਂ ਉਸ ਬੂਰ ਨੂੰ ਪਾਸੇ ਹਟਾ ਕੇ ਥੱਲੇ ਪਾਣੀ ਵੇਖਦੇ ਨਾ ਸਾਫ਼ ਸੁਥਰਾ, ਏਦਾਂ ਆਪਣੀ ਸੁਰਤ ਤੋਂ ਬਿਰਤੀ ਤੋਂ ਵਿਸ਼ੇ ਵਕਾਰਾਂ ਦਾ ਜਾਲਾ ਪਾਸੇ ਹਟਾ ਕੇ, ਵਿਸ਼ਿਆਂ ਵਕਾਰਾਂ ਦਾ ਬੂਰ ਪਾਸੇ ਹਟਾ ਕੇ, ਕਾਈ ਪਾਸੇ ਹਟਾ ਕੇ ਉਹ ਫਿਰ ਨਾਮ ਅੰਮ੍ਰਿਤ ਪੀਂਦੇ ਆ ਜਿਹੜੇ ਗੁਰਮੁਖ ਜਨ ਨੇ। ਕਾਮ ਕ੍ਰੋਧ ਲੋਭ ਮੋਹੰਕਾਰ ਦਵੈਸ਼ ਈਰਖਾ ਦਾ ਜਿਹੜਾ ਜਾਲਾ ਤੇ ਬੂਰ ਆ ਨਾ ਸੁਰਤ ਤੇ ਜੰਮਿਆ, ਉਹਨੂੰ ਪਾਸੇ ਹਟਾ ਦਿੰਦੇ ਸਾਰੀ ਮੈਲ ਨੂੰ, ਝੋਲ ਅੰਮ੍ਰਿਤ ਪੀਜੈ। ਉਹ ਫਿਰ ਗੁਰੂ ਦਾ ਦਿੱਤਾ ਨਾਮ ਅੰਮ੍ਰਿਤ ਗੁਰੂ ਦੇ ਸ਼ਬਦ ਰੂਪੀ ਸਰੋਵਰ ਵਿੱਚੋਂ ਉਹ ਪੀਂਦੇ ਗੁਰਮੁਖ ਪ੍ਰਾਪਤ ਕਰਦੇ ਹਨ। ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ। ਲੱਖ ਟੋਲੀ, ਦੁਨੀਆਂ ਵਿੱਚ ਭਾਵੇਂ ਲੱਖਾਂ ਹੀ ਪਦਾਰਥ ਨੇ ਪਰ ਗੁਰਮੁਖਾਂ ਨੇ ਇੱਕ ਨਾਮ ਪਦਾਰਥ ਨਾਲ ਸਾਂਝ ਪਾ ਲਈ ਹੈ। ਉਹ ਨਾਮ ਅੰਮ੍ਰਿਤ ਨੂੰ ਮਾਣ ਕੇ ਨਾ ਆਪ ਗਣਾਈਐ, ਆਪਾਂ ਨਹੀਂ ਜਣਾਉਂਦੇ, ਹਉਮੈ ਹੰਕਾਰ ਆਪਣੇ ਦਿਲ ਦੇ ਵਿੱਚ ਹਿਰਦੇ ਦੇ ਵਿੱਚ ਨਹੀਂ ਰੱਖਦੇ। ਭਾਵ ਸਾਰਾ ਕੁਛ ਪ੍ਰਾਪਤ ਕਰਕੇ ਵੀ ਉਹ ਟਿਕਾਓ ਦੇ ਵਿੱਚ ਆਨੰਦ ਦੇ ਵਿੱਚ ਰਹਿੰਦੇ ਆ, ਹਉਮੈ ਹੰਕਾਰ ਤੋਂ ਰਹਿਤ ਹੋਏ ਰਹਿੰਦੇ ਨੇ। ਭਾਵ ਹਉਮੈ ਹੰਕਾਰ ਕੋਈ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਲੱਖ ਟੋਲੀ ਇੱਕ ਟੋਲ, ਫਿਰ ਅਰਥ ਕਰਦੇ ਆ ਲੱਖ ਟੋਲੀ, ਟੋਲੀ ਦਾ ਮਤਲਬ ਦੁਨੀਆਂ ਚ ਲੱਖਾਂ ਪਦਾਰਥ ਨੇ, ਇੱਕ ਟੋਲ ਉਹਨਾਂ ਕੋਲ ਇੱਕ ਨਾਮ ਦਾ ਪਦਾਰਥ ਹੈ। ਉਹ ਦੁਨੀਆਂ ਦੇ ਪਦਾਰਥਾਂ ਵਿੱਚ ਖਚਤ ਨਹੀਂ ਹੁੰਦੇ, ਦੁਨੀਆਂ ਦੇ ਪਦਾਰਥਵਾਦ ਮੋਹ ਮਾਇਆ ਤੇ ਮਮਤਾ ਵਿੱਚ ਉਹਨਾਂ ਦੀ ਸੁਰਤ ਬਿਰਤੀ ਦੀ ਪਕੜ ਨਹੀਂ, ਕਿਉਂਕਿ ਉਸ ਸੁਰਤ ਵਿੱਚ ਹੁਣ ਪਰਮੇਸ਼ਰ ਦਾ ਨਾਮ ਵਸ ਚੁੱਕਿਆ ਹੈ, ਉਸ ਸੁਰਤ ਬਿਰਤੀ ਵਿੱਚ ਗੁਰੂ ਦਾ ਸ਼ਬਦ ਵਸ ਚੁੱਕਿਆ ਹੈ। ਇਸ ਲਈ ਉਹ ਸ਼ਬਦ ਨਾਲ ਸਾਂਝ ਪਾ ਕੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਨ।